ਚਾਹੁੰਦੇ ਪਿੱਛੇ ਨੂੰ ਬੁੱਧੀਹੀਨ ਜਿਹੜਾ ਆਦਮੀ ਪਿੱਛੇ ਖਿੱਚਿਆ ਖਿੱਚੂ ਕੌਮ ਉਹ ਬੁੱਧੀਹੀਨ ਹੁੰਦਾ ਦੁਨੀਆਂ ਅੱਗੇ ਨੂੰ ਵੱਧਦੀ ਹੈ ਗਿਆਨ ਹਮੇਸ਼ਾ ਅੱਗੇ ਨੂੰ ਵੱਧਦਾ ਖੋਜ ਹਮੇਸ਼ਾ ਅੱਗੇ ਨੂੰ ਵੱਧਦੀ ਹੈ ਉਹ ਪਿੱਛੇ ਨੂੰ ਜਾਂਦਾ ਪਿੱਛੇ ਨੂੰ ਜਾਂਦਾ ਡੁੱਬ ਜਾਂਦਾ ਹੁੰਦਾ ਗੁਰਬਾਣੀ ਅਲਰਟ ਕਰਦੀ ਹੈ ਸਾਨੂੰ ਪਿੱਛੇ ਜਾਣ ਦੇ ਸਾਡੇ ਵੀ ਨੇ ਪਿੱਛੇ ਨੂੰ ਜਾਣ ਵਾਲੇ ਸਾਡੇ ਵੀ ਬੈਗੇਰ ਵਾਲੇ ਬਹੁਤ ਨੇ ਕਹਿੰਦੇ ਅਗਾਹ ਕੋ ਤਰੰਗ ਪਾਛੇ ਫਿਰ ਨਾ ਬੋਲਣਾ ਛੇਵੇਂ ਪਾਤਸ਼ਾਹ ਨੇ ਘੋੜੇ ਲੈ ਲਏ ਤਰਵਾਲਾਂ ਲੈ ਲਈ ਦਸਮ ਪਾਤਸ਼ਾਹ ਵੇਲੇ ਬੰਦੂਕ ਆ ਗਈ ਬੰਦੂਕ ਵੀ ਲੈ ਲਈ ਉਹਨਾਂ ਬੰਦੂਕਾਂ ਨਹੀਂ ਰੱਖੀਆਂ ਤੋਪਾਂ ਵੀ ਰੱਖੀਆਂ ਨੇ ਗਾਹਾਂ ਕੁਝ ਹੋਰ ਆ ਜੀ ਉਹ ਵੀ ਰੱਖਣਾ ਜੇ ਕਹਿਣ ਵੀ ਸਾਨੂੰ ਤਾਂ ਕਿਰਪਾਨ ਨੇ ਦਿੱਤੀ ਤਾਂ ਕਿਰਪਾਨ ਤੋਂ ਗਾਹਾਂ ਜਾਣੇ ਨੇ ਤਾਂ ਮੂਰਖ ਨੇ ਫਿਰ ਕਿਰਪਾਨ ਹੋਰ ਚੀਜ਼ ਹੈ ਉਹ ਇਸ਼ਟ ਹੈ ਉਹ ਤਾਂ ਗਿਆਨ ਖੜਕ ਦੀ ਪ੍ਰਤੀਕ ਹੈ ਉਹ ਗੱਲ ਹੋਰ ਹੈ ਉਹ ਰਹਿਤ ਵਿੱਚ ਹੈ ਹਥਿਆਰ ਥੋੜ੍ਹੀ ਹੈ ਕਿਰਪਾਨ ਜਿਹਨਾਂ ਲੋਕਾਂ ਨੇ ਕਿਰਪਾਨ ਨੂੰ ਬਤੌਰ ਹਥਿਆਰ ਪ੍ਰਚਾਰਿਆ ਉਹ ਪਾਗਲ ਨੇ ਉਹ ਬੰਦੂਕਾਂ ਫਰਗਤ ਰੱਖੀਆਂ ਦਸ ਪਾਤਸ਼ਾਹ ਉਹਨੇ ਤਾਂ ਪੂਜਾ ਕਰਦੇ ਨਹੀਂ ਤੁਸੀਂ ਕਿਉਂ ਰੱਖੀਆਂ ਬੰਦੂਕਾਂ ਤੀਰ ਕਿਉਂ ਰੱਖੇ ਉਹਨੇ ਸਾਰਿਆਂ ਨੂੰ ਇਕੱਠਾ ਕਰਤਾ ਸ਼ਸਤਰ ਨਾਮ ਵਾਲਾ ਦੇ ਵਿੱਚ ਅਸ ਕਿਰਪਾਨ ਖੰਡੋ ਖੜਕ ਤੁਪਕ ਤੁਪਕ ਆ ਗਿਆ ਤੋਪ ਆ ਗਈ ਬਰੂਦੀ ਹਥਿਆਰ ਆ ਗਏ ਤੁਪਕ ਤਬਰ ਔਰ ਤੀਰ ਸਹਿਬ ਸਰੋਹੀ ਸਹਿਤੀ ਹੈ ਹਮਾਰੇ ਪੀਰ ਸਾਰੇ ਪੀਰ ਵਿੱਚ ਕਿਰਪਾਨ ਆ ਗਈ ਪੀਰ ਸਾਰੇ ਆ ਗਏ ਕਿਰਪਾਨ ਵਿੱਚ ਹੀ ਆ ਗਈ ਪਰ ਇਹਨਾਂ ਨੂੰ ਕੀ ਪਤਾ ਵੀ ਕੀ ਪੱਕਦੀ ਹੈ ਕੀ ਇਹਦੇ ਅਰਥ ਨੇ ਇਹ ਕੀ ਜਾਣਨ ਦੀ ਕਾਹਤੇ ਲਿਖੀ ਹੈ ਗੱਲ ਕੀ ਹੈ ਇਹ ਹੈ ਹਮਾਰੇ ਪੀਰ ਤੁਪਕ ਵਿੱਚ ਨਹੀਂ ਆ ਗਈ ਤੀਰ ਤੂੰ ਹੀ ਸੈਥੀ ਤੂੰ ਹੀ ਤਬਰ ਤਰਵਾਰ ਰਾਮ ਤਿਹਾਰੋ ਜੋ ਜਬਾ ਭੈ ਸਿੰਧ ਪੱਪਾ ਫਿਰ ਤੂੰ ਹੀ ਕਹਿਤਾ ਇਹ ਸਭ ਘਾਟਾਂ ਤੇਰੀਆਂ ਨੇ ਅਸਲ ਦੇ ਵਿੱਚ ਤਾਂ ਤੂੰ ਹੀ ਹੈ ਗੋੜਾ ਗਿਆਨ ਤੇਰੇ ਜੀ ਚੱਲਦਾ ਇਹ ਸੰਸਾਰ ਦਾ ਸੱਚ ਹੋਰ ਹੈ ਉਹ ਸੰਸਾਰ ਦਾ ਸੱਚ ਹੋਰ ਹੈ ਤੀਰ ਵੀ ਤੂੰ ਹੀ ਬਾਣੀ ਦੇ ਬਾਣ ਨਹੀਂ ਚੱਲਦੇ ਸਤਗੁਰ ਸੂਰਮੇ ਬਾਣ ਜੋ ਵਾਹਿਆ ਕਬੀਰ ਨੂੰ ਕਿਹੜਾ ਬਾਣ ਵਾਹਿਆ ਉਹ ਬਾਣ ਸਰੀਰ ਛੇਕ ਨਹੀਂ ਕਰਦਾ ਕਰੇਜੇ ਛੇਕ ਕਰਦਾ ਬੰਦੇ ਵਿੱਚ ਛੇਕ ਕਰਦਾ ਸਰੀਰ ਚ ਨਹੀਂ ਕਰਦਾ ਛੇਕ ਅਲੱਗ ਅਲੱਗ ਨੇ ਆਹ ਲੋਕ ਅਲੱਗ ਹੈ ਨਾਨਕ ਦਾਸ ਮੁਖ ਦੇ ਜੋ ਬੋਲੇ ਹਾਂ ਉਹਾਂ ਸੱਚ ਹੋਰ ਬਿਨਾਕਾਰੀ ਦੁਨੀਆਂ ਦਾ ਵੀ ਸੱਚ ਹੈ ਇਹ ਦਾ ਵੀ ਸੱਚ ਹੈ ਇੱਕ ਪੰਕਤੀ ਹੁਣੇ ਆਊਗੀ
ਕਬੁੱਧ ਚਵਾਵੈ ਸੋਕਤ ਠਾਏ
ਕਬੁੱਧ ਚਵਾਵੈ ਆ ਜਿਹੜੀ ਕਬੁੱਧ ਫੜ ਲਈ ਨਾ ਅਸੀਂ ਸਿੱਖਾਂ ਨੇ ਕਬੁੱਧ ਫੜ ਲਈ ਹੁਣ ਪੁੱਠੀ ਬੁੱਧ ਸਾਡੀ ਬੁੱਧ ਪੁੱਠੀ ਹੋ ਚੁੱਕੀ ਨਾਨਕ ਕੋਲ ਜਿਹੜੀ ਬੁੱਧ ਸੀ ਉਹ ਸੁਬੁੱਧ ਸੀ ਸਿੱਧਾ ਕੋਲ ਜਿਹੜੀ ਬੁੱਧ ਸੀ ਉਹ ਕਬੁੱਧ ਸੀ ਅੱਜ ਸਿੱਧਾ ਵਾਲੀ ਬੁੱਧ ਸਿੱਖਾਂ ਕੋਲ ਯੋਗ ਦਰਸ਼ਨ ਦਾ ਹੀ ਪ੍ਰਚਾਰ ਸਿੱਖ ਕਰ ਰਹੇ ਨੇ ਅੱਜ ਸਾਰੇ ਸਿੱਖਾਂ ਕੋਲ ਕਬੁੱਧ ਹੈ ਕਬੁੱਧ ਦਾ ਹੀ ਪ੍ਰਚਾਰ ਹੋ ਰਿਹਾ ਯੋਗੀ ਕਹਿ ਰਹੇ ਨੇ ਕਬੁੱਧ ਦਾ ਨਾਸ ਚਬਾਵੈ ਨਾਸ
ਸੋਗਤ ਠਾਏ
ਕਿਹੜੀ ਅਵਸਥਾ ਜਾ ਕੇ ਕਬੁੱਧ ਦਾ ਨਾਸ ਹੁੰਦਾ ਕਿੱਥੇ ਪਹੁੰਚ ਕੇ ਕਬੁੱਧ ਖਤਮ ਹੁੰਦੀ ਹੈ ਚੱਬ ਲਈਦੀ ਹੈ ਖਾ ਜਾਂਦੀ ਹੈ ਗੁਰਮਤ ਕਬੁੱਧ ਨੂੰ ਖਾ ਜਾਂਦੀ ਹੈ ਕਿਹੜਾ ਰੂਪ ਧਾਰਨ ਕਰਕੇ ਨਮੋ ਦਾੜ ਦਾੜਨ ਸੋਭਮ ਨਮੋ ਦਾੜ ਦਾੜਨ ਸੁਸੋਭਮ ਅਪਾਰਮ ਜਿਨ੍ਹਾਂ ਚਰਬੇ ਉਹ ਜੀਵ ਜਗਮ ਹਜ਼ਾਰਮ ਹਜ਼ਾਰਾਂ ਹੀ ਐਸੇ ਜੀਵ ਕਬੁੱਧ ਵਾਲੇ ਚੱਬ ਦਿੱਤੇ ਖਾ ਗਏ ਕਬੁੱਧ ਫੈਲਾਉਣ ਵਾਲੇ ਕਬੁੱਧ ਫੈਲਾਉਣ ਵਾਲੇ ਜੀਵ ਖਾ ਗਏ ਤੇਰੀ ਜਾੜ ਐਸੀ ਹੈ ਨਮੋ ਦਾੜ ਦਾੜਮ ਤੇਰੀ ਉਹ ਦਾੜ ਨੂੰ ਨਮਸਕਾਰ ਹੈ ਚਬਾਵੈ ਇੱਥੇ ਚਬਾਵੈ ਚੱਬੂ ਕਾਹਦੇ ਨਾਲ ਜਾੜਨਾ ਨੇ
ਬੁੱਧ ਚਬਾਵੈ ਸੋਗਤ ਠਾਏ
ਚੱਬੂ ਕਾਹਦੇ ਨਾਲ ਜਾੜਨਾ ਇਸ ਦਾੜ ਨੂੰ ਨਮਸਕਾਰ ਕੀਤੀ ਹੈ ਦਸਮ ਪਾਤਸ਼ਾਹ ਨੇ ਸਾਰੇ ਦਸ ਪ੍ਰੰਥ ਸਾਬਤ ਕਰ ਦੇਣਾ ਵੀ ਆਹ ਗੁਰੂ ਗ੍ਰੰਥ ਸਾਹਿਬ ਜੈ ਐਸ ਪੰਕਤੀ ਤੇ ਆ ਕੇ ਹੈ ਨਮੋ ਦਾੜ ਦਾੜ ਉਹ ਦਾੜ ਨੂੰ ਮੇਰੀ ਨਮਸਕਾਰ ਹੈ ਤੇਰੀ ਨੂੰ ਸੁਸ਼ੋਭਾ ਅਪਾਰੰਗ ਜਿਹੜੀ ਬੜੀ ਸੋਹਣੀ ਹੈ ਸੁੰਦਰ ਹੈ ਆ ਰਹੀ ਜਿਹੜੀ ਇਹਨਾਂ ਨੇ ਦਿਖਾਈ ਹੈ ਬਾਹਰ ਜਾਣ ਇਹ ਸੋਭ ਦੀ ਤਾਂ ਬੁਰੀ ਲੱਗਦੀ ਹੈ ਇਹ ਤਾਂ ਕਰੂਪ ਬਣਾਉਂਦੀ ਹੈ ਉਹ ਸਰੂਪ ਹੈ ਤੇਰਾ ਨਿਰਾਕਾਰੀ ਗੱਲ ਹੈ ਨਿਰਾਕਾਰੀ ਦਾੜ ਹੈ ਸੁਸ਼ੋਭਾ ਅਪਾਰੰਗ ਜਿਹਨੇ ਜਰਬਿਅਮ ਜੀਵ ਜਗਿਅਮ ਹਜ਼ਾਰੰਗ ਜੀਵ ਚੱਬਿਆ ਜਾਤ ਸਰੀਰ ਨਹੀਂ ਚੱਬਿਆ ਚੱਬ ਕੇ ਜਿਹੜੀ ਆਤਮਾ ਨਾ ਉਹਦਾ ਰਸ ਬਾਹਰ ਕੱਢ ਦਿੱਤਾ ਉਹ ਜਿਵੇਂ ਉਹਨੂੰ ਕਹਿਣਾ ਹੋਏ ਹਲਾਲ ਲੱਗੇ ਹੱਕ ਜਾਏ ਉੱਥੇ ਗਿਆਨ ਖੜਨ ਨਾਲ ਚੱਬ ਪੈ ਦਿੱਤਾ ਇੱਥੇ ਵਿਆਹ ਨਾਲ ਚੱਬ ਕੇ ਕੱਢ ਦਿੱਤਾ ਜਿਵੇਂ ਚੀਰਾ ਦੇ ਕੇ ਘੁੱਟ ਕੇ ਕੱਢ ਦਿੰਦੇ ਨਾ ਅਸੀਂ ਰਾਹ ਠੀਕ ਹੋ ਜਾਂਦਾ ਜਾਣਾਂ 'ਚ ਲੈ ਕੇ ਜਿਹੜਾ ਦੂਏ ਰਸਤੇ ਬਾਹਰ ਕੱਢ ਦਿੱਤੇ ਜਿਹਨੇ ਚਰਬਿਅਮ ਜੀਵ ਜਗਿਅਮ ਜੀਵ ਚੱਬਿਆ ਹਾਂ ਚੇਤਨ ਚੱਬਿਆ ਜਿਹੜੇ ਆਏ ਸੀ ਨਾ ਮੂਹਰੇ ਆਉਂਦੇ ਚਰਚਾ ਕਰਨ ਚੱਬ ਕੇ ਰੱਖ ਦਿੰਦੇ ਸਾਰਾ ਭਰਮ ਦੂਰ ਕੱਢ ਦਿੰਦੇ ਵਿੱਚ ਹਾਂ ਸੋ ਕਿਤ ਠਾਏ
ਕਿਉਂ ਤਤ ਨਾ ਬੁੱਝਿਆ ਚੋਟਾਂ ਖਾਏ
ਕਿਉਂ ਤਤ ਨਹੀਂ ਬੁੱਝਦਾ ਹੈ ਤਤ ਕਿਉਂ ਨਹੀਂ ਬੁੱਝ ਰਹੇ ਇਹ ਸੰਸਾਰ ਇੱਥੇ ਆ ਕੇ ਜੋਗੀ ਖੜੇ ਵੀ ਜੇ ਗੱਲ ਤੁਹਾਡੀ ਇਹ ਹੈ ਇਹ ਲੋਕ ਕੀ ਕਰਦੇ ਨੇ ਕਿਉਂ ਨਹੀਂ ਬੁੱਝ ਰਹੇ ਇਸ ਗੱਲ ਕਿਉਂ ਨਹੀਂ ਸਮਝ ਰਹੇ ਵੀ ਤੁਸੀਂ ਤਾਂ ਸਮਝ ਲਓ ਸਾਹਮਣੇ ਆ ਸਭ ਕੁਛ ਸਾਡੇ ਫਿਰ ਵੀ ਅਸੀਂ ਵਿਚਾਰ ਨਹੀਂ ਕਰ ਰਹੇ ਇਹ ਤਾਂ ਉਹਦਾ ਜੋਗੀ ਦੇ ਅਸਰ ਹੋ ਗਿਆ ਗੱਲ ਦਾ ਇਹਦਾ ਮਤਲਬ ਤਾਂ ਵੀ ਸਾਰਾ ਸੰਸਾਰ ਉਲਟੇ ਪਾਸੇ ਜਾ ਰਿਹਾ ਇੱਥੇ ਕੋਈ ਬਜ਼ੁਰਗ ਹੁੰਦਾ ਸੀ ਪਹਿਲਾਂ ਲੈ ਉਹ ਤਾਂ ਜਿਵੇਂ ਬੋਲੀ ਜਾਂਦੇ ਨੇ ਸਾਰੀ ਦੁਨੀਆਂ ਪਾਗ ਲਿਆ ਜਦ ਉਹਨੂੰ ਸਮਝ ਆਈ ਫਿਰ ਕਹਿੰਦੇ ਪਾਏਗਾ ਤਾਂ ਸਾਰੀ ਦੁਨੀਆਂ ਪਾਗ ਲਿਆ ਠੀਕ ਹੈ ਕਹਿੰਦੇ ਪਰ ਜੋਗੀ ਨੂੰ ਪਤਾ ਲੱਗਿਆ ਤਾਂ ਕਹਿ ਰਿਹਾ ਜਾਂ ਸਮਝ ਆਈ ਫਿਰ ਕਹਿ ਰਿਹਾ ਵੀ ਇਹ ਕੀ ਹੋ ਗਿਆ ਦੁਨੀਆਂ ਕਿਉਂ ਨਹੀਂ ਪੁੱਜ ਰਹੀ ਇਸ ਗੱਲ ਨੂੰ ਕਰਦਾ ਤੁਹਾਡੇ ਵਾਲੀ ਠੀਕ ਕਿਉਂ ਤੱਤ ਨੇ ਬੁੱਝਿਆ ਚੋਟਾਂ ਖਾਏ ਕਿਉਂ ਚੋਟਾਂ ਖਾਂਦੇ ਨੇ ਜਿੰਨਾ ਚਿਰ ਤੱਤ ਬੁੱਝਦੇ ਨਹੀਂ ਚੋਟ ਪਊਗੀ ਪਊਗੀ
ਜਮਦਰ ਬੰਦੇ ਕੋਈ ਨਾ ਰੱਖ
ਜਮਦਰ ਬੰਦੇ ਕੋਈ ਨਾ ਰੱਖ ਜਮਦੇ ਦਰ ਤੇ ਬੱਕਰਾ ਬੰਨਿਆ ਹੋਇਆ ਹੈ ਕਸਾਈ ਦੇ ਕਿੱਲੇ ਨਾਲ ਕੋਈ ਨਹੀਂ ਛੱਡਾ ਸਕਦਾ
ਬਿਨ ਸ਼ਬਦ ਨਾਹੀ ਪਤ ਸਖ ਹੈ
ਆਦ ਇਹਦੇ ਦੋ ਅਰਥ ਨੇ ਬਿਨ ਸ਼ਬਦ ਨਾ ਹੀ ਪਤੀ ਸਖ ਹੈ ਪਤ ਤੱਤੇ ਨੂੰ ਸਿਆਰੀ ਹੈ ਪਤੀ ਤੱਤੇ ਨੂੰ ਸਿਆਰੀ ਪਤੀ ਲਫ਼ਜ਼ ਬਣਦਾ ਹੈ ਸਖ ਹੈ ਬਿਨਾਂ ਸ਼ਬਦ ਤੇ ਪਤੀ ਸਾਕਸ਼ਾਤ ਨਹੀਂ ਹੁੰਦਾ ਪਤੀ ਦਾ ਦਰਸ਼ਨ ਨਹੀਂ ਹੁੰਦਾ ਪਤੀ ਦਾ ਸਾਕਸ਼ਾਤ ਹੋਣਾ ਜਿਵੇਂ ਸੰਸਾਰ ਦੇ ਵਿੱਚ ਜਲ ਬਿਨ ਸਾਖ ਕੁਬਲਾਵਤੀ ਲਿਖਿਆ ਨਾ ਜਲ ਨਹੀਂ ਜਾ ਰਿਹਾ ਆਪਣੇ ਮੂਲ ਨਾਲ ਟੁੱਟ ਕੇ ਸਾਖ ਨੂੰ ਕੁਬਲਾ ਗਈ ਜਲ ਜਲ ਦੇ ਨਾਲ ਜਲ ਸਾਖ ਦਾ ਕਨੈਕਸ਼ਨ ਹੋ ਗਿਆ ਮੂਲ ਦੇ ਨਾਲ ਕੀ ਨਿਸ਼ਾਨੀ ਹੋਊ ਪਹਿਲਾਂ ਰਸ ਜਾਊਗਾ ਸਾਖ ਹਰੀ ਹੋ ਕੇ ਪੱਤੀ ਨਵੀਂ ਫੁੱਟੂਗੀ ਨਵੀਂ ਪੱਤੀ ਫੁੱਟੂਗੀ ਫਿਰ ਪਤਾ ਲੱਗੂਗਾ ਸਾਖ ਇਹ ਜਾਣਨਾ ਜੁੜ ਗਿਆ ਜੁੜੇ ਦੀ ਨਿਸ਼ਾਨੀ ਹੈ ਇਵੇਂ ਪਤੀ ਦੇ ਸਾਖਸਾਤ ਦੀ ਨਿਸ਼ਾਨੀ ਕੀ ਹੋਊਗੀ ਨਵੀਂ ਗੱਲ ਕਹੂਗਾ ਉਹ ਨਵੀਂ ਦੁਨੀਆਂ ਨੂੰ ਨਵੀਂ ਉਹ ਕਹੂਗਾ ਇਹ ਤਾਂ ਗੱਲ ਹੀ ਨਹੀਂ ਸੁਣੀ ਅਸੀਂ ਕਿਤੇ ਨਵੀਂ ਹੈ ਜਿਵੇਂ ਸਾਖ ਤੇ ਪੱਤੀ ਨਵੀਂ ਫੁੱਟਦੀ ਹੈ ਹੁਣ ਸਾਡਾ ਗਿਆਨ ਸਟਿਲ ਕਿਉਂ ਖੜਾ ਕਿਉਂ ਇੱਕੋ ਥਾਂ ਉਹੀ ਗੱਲ ਕਿਉਂ ਕਹੀ ਜਾਂਦੇ ਨੇ ਵਾਰ ਵਾਰ ਚੱਲ ਮੈਨੂੰ ਸਾਖ ਬਣਾਈ ਹੋਈ ਹੈ ਨਵਾਂ ਪੱਤਾ ਫੁੱਟਦਾ ਹੀ ਅੱਗੇ ਚੱਲਦੀ ਹੋਈ ਨਹੀਂ ਮੂਲ ਨਾਲ ਜਾ ਜੁੜ ਜੂਗਾ ਨਵੇਂ ਪੱਤੇ ਫੁੱਟਣਗੇ ਨਵੇਂ ਫੁੱਲ ਆਉਣਗੇ ਤਾਂ ਫਲ ਲੱਗੂਗਾ ਗੱਲ ਸਾਰੀ ਉਹ ਨਵੇਂ ਸਿਰੇ ਤੇ ਸਟਾਰਟ ਹੋਊ ਇਹ ਸਾਰੀ ਉਹ ਨਵੇਂ ਸਿਰੇ ਤੇ ਸਟਾਰਟ ਗੱਲ ਜਿਹੜੀ ਆ ਪੱਤ ਸਾਖ ਹੈ ਸਾਖ ਨੂੰ ਪੱਤੀ ਫੁੱਟੂਗੀ ਸੰਸਾਰੀ ਸੱਚ ਹੈ ਇਹ ਸੰਸਾਰੀ ਸੱਚ ਹੈ। ਪਤੀ ਸਾਕਸ਼ਾਤ ਹੋਊਗਾ, ਇਹ ਨਿਰਾਕਾਰੀ ਸੱਚ ਹੈ। ਉਹ ਤਾਂ ਉਸੇ ਨੂੰ, ਜਿਹਨੂੰ ਸਾਕਸ਼ਾਤ ਹੋਊ ਉਸੇ ਨੂੰ ਦਿਖੂ, ਦੂਏ ਨੂੰ ਤਾਂ ਦਿਖਣਾ ਨਹੀਂ। ਦੂਏ ਨੂੰ ਕਿਵੇਂ ਦਿਖੂਗਾ? ਦੂਏ ਨੂੰ ਐਂ ਦਿਖੂਗਾ ਜਿਵੇਂ ਪੱਤੀ ਸ਼ਾਖ ਨੂੰ ਫੁੱਟਦੀ ਹੈ ਨਵੀਂ, ਆਪਾਂ ਮੰਨ ਲੈਂਦੇ ਵੀ ਹਾਂ ਟਾਹਣੀ ਗਾਂ ਚੱਲ ਪਈ, ਇਹਨੂੰ ਰਸ ਆਉਣ ਲੱਗ ਗਿਆ। ਉਹ ਗੱਲ ਨਵੀਂ ਤੋਂ ਪਤਾ ਲੱਗੂਗਾ, ਸੰਸਾਰ ਨੂੰ ਪਤਾ ਦਿਖੂਗਾ ਪ੍ਰਮਾਣ। ਜਿਵੇਂ ਅਸੀਂ ਸਮਝ ਲੈਂਦੇ ਹਾਂ ਵੀ ਇਹ ਟਾਹਣੀ ਹੁਣ ਚੱਲ ਪਈ, ਕਲਮ ਲਾ ਦਿੰਦੇ ਹਾਂ ਘੜ ਕੇ ਇੱਕ ਦੂਏ ਨੂੰ, ਜਾਂ ਜਿਹੜੀ ਕਲਮ ਲਾਈ ਹੈ ਉਹਦੇ 'ਤੇ ਪੱਤਾ ਨਵਾਂ ਫੁੱਟਣ ਲੱਗਦਾ ਨਾ, ਫਿਰ ਪਤਾ ਲੱਗਦਾ ਵੀ ਜਿਹੜੇ ਨਵੇਂ ਨਾ ਕਨੈਕਸ਼ਨ ਕੀਤੇ ਅਸੀਂ ਪੇੜ ਨਾਲ, ਉਹ ਜੋ ਰਾਸੇ 'ਤੇ ਚਾ ਕੇ ਚੱਲ ਪਿਆ। ਉਨਾ ਚਿਰ ਪੱਤਾ ਨਹੀਂ ਫੁੱਟਦਾ ਜਿੰਨਾ ਚਿਰ ਉਹਨੂੰ ਰਸ ਨਹੀਂ ਮਿਲਦਾ, ਜਾਂ ਉੱਥੋਂ ਰਸ ਚੱਲ ਪੈਂਦਾ ਨਾ। ਪਹਿਲਾਂ ਤਾਂ ਇੰਨਾ ਕੁ ਰਸ ਚੱਲਦਾ ਕਿ ਉਹ ਕੁਮਲਾਉਂਦਾ ਨਹੀਂ, ਜਿੰਨਾ ਕੁਮਲਾ ਗਿਆ ਉਹਨਾਂ ਕੁਮਲਾ ਗਿਆ, ਉਹ ਤੋਂ ਜ਼ਿਆਦਾ ਨਹੀਂ ਕੁਮਲਾਉਂਦਾ। ਪਨੀਰ ਹੀ ਪੱਟ ਕੇ ਤੁਰੇ ਤਾਂ ਲੱਗਦੇ, ਜਾਂ ਨਵਾਂ ਪੱਤਾ ਫੁੱਟਦਾ ਹੈ ਫਿਰ ਆਪਾਂ ਕਹਿੰਦੇ ਵੀ ਜੜ ਫੜ ਲਈਏ ਨੇ, ਜੜ ਫੜ ਲਈ ਨਵੀਂ ਚੱਲ ਪਈ ਪਨੀਰ। ਪਹਿਲਾਂ ਕਪੜਾਏ ਹੋਏ ਤਾਂ ਥੱਲੇ ਡਿੱਗ ਕੇ ਪੈਰ ਡਿੱਗ ਜਾਣੂ, ਪਹਿਲਾਂ ਕੂ ਗਿਆ ਨੇ ਪੈਰ ਡਿੱਗ ਜਾਣੂ। ਕੱਲ ਨਵਾਂ ਪੱਤਾ ਜਿਹੜਾ ਚੱਲਣਾ ਉਹਨਾਂ ਨਾਲ ਪੱਟ, ਪਹਿਲੇ ਪੱਤਿਆਂ ਦੀ ਕੋਈ ਗੱਲ ਨਹੀਂ।
ਕਿਉਂ ਕਰ ਬੁੱਝਿਆ ਪਾਵੇ ਪਾਰ,
ਕਿਉਂ ਕਰ ਬੁੱਝਿਆ ਪਾਵੇ ਪਾਰ, ਬੁੱਝਿਆ ਕਿਵੇਂ? ਇਹ ਸਾਰੀ ਇਹਦਾ ਬੁਝਾਰਤ ਹੈ, ਗੱਲ ਸਾਰੀ ਬੁੱਝਣ ਵਾਲੀ ਹੈ। ਪਾਵੇ ਪਾਰ
ਨਾਨਕ
ਮਾਲਤ ਨੂੰ ਤੂੰ ਬੁੱਝ ਲੈਣਾ ਹੀ ਪਾਰ ਪਾਉਣ, ਇਹਨੇ ਬੁੱਝ ਲਈ ਉਹ ਪਾਰ ਹੈ, ਇਹਨੇ ਨਹੀਂ ਬੁੱਝੀ ਉਹ ਵਿਚਾਰਾ ਵਿਛੋੜ ਗਿਆ ਹੋਇਆ ਉਹਨਾਂ ਚ।
ਨਾਨਕ ਮਨਮੁਖੀ ਨਾ ਬੁੱਝੇ ਗਵਾਰ,
ਮਨਮੁਖੀ ਹੈ ਜਿਹੜਾ ਉਹ ਗਵਾਰ ਹੈ, ਉਹ ਨਹੀਂ ਬੁੱਝੇ। ਗੱਲ ਗੁਰਮੁਖਾਂ ਦੀ ਹੈ, ਭਾਸ਼ਾ ਗੁਰਮੁਖਾਂ ਦੀ ਹੈ, ਅਰਥਾਉਣ ਵਾਲੇ ਮਨਮੁਖ ਨੇ। ਮਨਮੁਖ ਦਾ ਵੱਡਾ ਇਹ ਹੁੰਦਾ ਹੈ ਜੇ ਪੜ੍ਹ ਵੀ ਲਵੇ ਸਮਝ ਵੀ ਲਵੇ ਤਾਂ ਮੰਨਦਾ ਨਹੀਂ ਹੁੰਦਾ, ਜਿੰਨਾ ਚਿਰ ਮੰਨਦਾ ਨਹੀਂ ਹੈ ਉਨਾ ਚਿਰ ਬੁੱਝ ਨਹੀਂ ਸਕਦਾ। ਮੰਨਣੀ ਉਹ ਹੈ ਗੱਲ ਜਿਹੜੀ ਅਸੀਂ ਸਮਝ ਲਈ, ਦੇਖੋ ਮੰਨਣੀ ਉਹਦੀ ਹੈ ਜਿਹੜੀ ਸਾਨੂੰ ਸਮਝ ਆ ਗਈ, ਬੁੱਝਣੀ ਉਹ ਹੈ ਜਿਹੜੀ ਸਮਝ ਨਹੀਂ ਆਈ। ਬੁੱਝਣੀ ਤਾਂ ਉਹੀ ਹੈ ਜਿਹੜੀ ਸਮਝ ਨਹੀਂ ਆਈ, ਜਿੰਨੀ ਬਾਣੀ ਸਮਝ ਆਈ ਹੈ ਜਿਹਦੇ ਉਨੀ ਉਹਨੇ ਮੰਨਣੀ ਹੈ। ਜੇ ਉਨੀ ਮੰਨ ਲੂਗਾ ਤਾਂ ਬੁੱਝਣ ਵਾਲੇ ਪਾਸੇ ਤੁਰਪੂਗਾ, ਜੇ ਉਹਨੇ ਮੰਨੀ ਨਹੀਂ ਤਾਂ ਬੁੱਝਣ ਵਾਲੇ ਪਾਸੇ ਤੁਰ। ਇਸ ਕਰਕੇ ਜਾਂ ਬੁੱਝਣ ਵਾਲੇ ਪਾਸੇ ਕਿਉਂ ਤੁਰੂ? ਮਨਮੁਖ ਹੈ ਉਹ, ਮੰਨਦਾ ਨਹੀਂ ਬਣੀ ਸੱਚ ਕਰਕੇ, ਮੰਨਦਾ ਹੀ ਨਹੀਂ। ਸਿੱਖ ਬਾਣੀ ਨੂੰ ਸੱਚ ਕਰਕੇ ਨਹੀਂ ਮੰਨਦੇ, ਕਿਉਂਕਿ ਸੰਸਾਰੀ ਪਦਾਰਥਾਂ ਦੇ ਨਾਲ ਜਿਹੋ ਜਿਹੇ ਹੋਰ ਲੋਕ ਜੁੜੇ ਹੋਏ ਨੇ ਉਵੇਂ ਇਹ ਜੁੜੇ ਹੋਏ। ਸਾਰੇ ਆਦਮੀ ਨੂੰ ਸਿੱਖ ਨਹੀਂ ਕਿਹਾ ਜਾ ਸਕਦਾ। ਜੇ ਸੰਸਾਰੀ ਆਦਮੀ ਨੂੰ ਸਿੱਖ ਨਹੀਂ ਕਿਹਾ ਜਾ ਸਕਦਾ, ਸੰਸਾਰੀ ਤੋਂ ਜਦ ਸਿੱਖ ਬਣਦਾ ਕੀ ਨਿਸ਼ਾਨੀ? ਜਿਹੜਾ ਬੰਦਾ ਸੰਸਾਰੀ ਤੋਂ ਸਿੱਖ ਬਣਿਆ ਉਹਨੇ ਦੱਸਿਆ, ਸਿੱਖ ਬਣਾਇਆ ਨਾਨਕ ਨੇ ਜਾਂ ਬਾਣੀ ਨੇ ਬਣਾਇਆ? ਮੈਂ ਕਹਿੰਦਾ ਔਰ ਬਣਾਇਆ ਤਾਂ ਜੇ ਬਣਨਾ ਚਾਹੁੰਦਾ ਸੀ, ਜਿਹੜਾ ਚਾਹੁੰਦਾ ਨਹੀਂ ਉਹ ਨਹੀਂ ਬਣਦਾ। ਬਥੇਰੇ ਬਣਾਏ ਨਾਨਕ ਨੇ ਕੋਸ਼ਿਸ਼ ਕੀਤੀ, ਪਰ ਜਿਹੜਾ ਚਾਹੁੰਦਾ ਸੀ ਉਹ ਬਣ ਗਿਆ। ਉਹਨੇ ਕਿਹਾ ਬਲਿਹਾਰੀ ਗੁਰ ਆਪਣੇ ਦਿਓਹਾੜੀ ਸੱਤ ਵਾਰ ਜਿਨ ਮਾਨਸ, ਮਾਨਸ ਕੌਣ ਹੈ? ਮਾਨਸ ਸੰਸਾਰੀ ਆਦਮੀ, ਮਾਨਸ ਜਿਹੜਾ ਸੰਸਾਰੀ ਆਦਮੀ ਦਾ ਲੋਕ, ਜਿਨ ਮਾਨਸ ਤੇ ਦੇਵਤੇ ਕੀਏ, ਜਦ ਮਾਨਸ ਤੋਂ ਦੇਵਤਾ ਹੋਇਆ ਜਾਂ ਸਿੱਖ ਹੋਵੇ, ਜਿਹੜਾ ਮਾਨਸ ਅਜੇ ਮਾਨਸ ਆ ਸਿੱਖ ਨਹੀਂ, ਗੁਰਬਾਣੀ ਨੂੰ ਮੱਥਾ ਟੇਕਣ ਵਾਲਾ ਸਿੱਖ ਨਹੀਂ ਹੈ, ਗੁਰਬਾਣੀ ਨੂੰ ਮੰਨਣ ਵਾਲਾ ਸਿੱਖ ਹੈ, ਚਾਹੇ ਉਹ ਮੁਸਲਮਾਨ ਵੀ ਕਿਉਂ ਨਾ ਹੋਵੇ, ਬੁੱਧੂ ਸ਼ਾਹ ਸਿੱਖ ਹੈ। ਬੁੱਢਣ ਸ਼ਾਹ ਸਿੱਖ ਹੈ, ਸਿੱਖਿਆ ਲਈ ਹੈ, ਮੀਆਂ ਮੀਰ ਸਿੱਖ ਹੈ, ਮੁਸਲਮਾਨੀ ਤਾਂ ਭੇਜ ਗਿਆ ਉਹਦੇ ਕੋਲ। ਇਹ ਮਤਾਂ ਉਹ ਮਾਤਰ ਪੂਜਾ ਦੇ ਮਤੇ ਉੱਤੇ ਰੰਗ ਚਾੜ ਚਾੜ ਲਿਆ ਦੂਆ, ਮੁਸਲਮਾਨ ਮਾਤਰ ਨੂੰ ਸ਼ਰਧਾ ਨਹੀਂ ਰਹੀ, ਇਹ ਬਾਕੀ ਮਤਾਂ ਸਭ ਸ਼ਰਧਾ ਵਾਲੀਆਂ, ਭਰੋਸੇ ਵਾਲੀ ਕੋਈ ਮਤ ਨਹੀਂ। ਜਦ ਸ਼ਰਧਾ ਟੁੱਟ ਗਈ ਉਹਦੀ ਇਸਲਾਮ ਤੋਂ, ਸਿੱਖੀ 'ਤੇ ਭਰੋਸਾ ਹੋ ਗਿਆ, ਉਹ ਸਿੱਖੋ ਸਿੱਖੀ ਭਰੋਸੇਦਾਰ ਆਵਾਂ, ਸ਼ਰਧਾ ਦੇ ਵਿੱਚ ਲਾਲਚ ਹੈ। ਸ਼ਰਧਾ ਮਾਇਆ ਧਾਰੀਆਂ ਦੀ ਹੁੰਦੀ ਹੈ, ਸਿਰ ਦੇਣ ਵਾਲਾ ਦਾ ਭਰੋਸਾ, ਭਰੋਸੇ ਬਿਨਾਂ ਸਿਰ ਨਹੀਂ ਦਿੱਤਾ ਜਾ ਸਕਦਾ। ਸਿਰ ਜਿਹੜਾ ਦਊਗਾ ਕਿਸੇ ਭਰੋਸੇ 'ਤੇ ਦਊਗਾ, ਤੇ ਗੁਰੂ ਦਾ ਸਿਰ ਮੰਗਦਾ, ਸਿਰ ਸ਼ਰਧਾ ਵਾਲੇ ਨਾ ਮੰਗਣ, ਨਾ ਕੋਈ ਦਵੇ, ਨਾ ਉਹਨਾਂ ਨੇ ਆਪ ਦਿੱਤਾ, ਆਪ ਨਹੀਂ ਦਿੱਤਾ ਉਹਨਾਂ ਨੇ, ਨਾ ਸਿਰ ਆਪ ਦਿੱਤਾ, ਨਾ ਸਿਰ ਉਹ ਦੇਣ ਨੂੰ ਲੈ, ਨਾ ਉਹਨਾਂ ਨੂੰ ਲੋੜ ਹੈ। ਸ਼ਰਧਾਵਾਨ ਸਿੱਖ ਨੇ ਜਿਹੜੇ ਕਹਿੰਦੇ ਆਪਣੇ ਆਪ ਨੂੰ, ਅਸਲ 'ਚ ਉਹ ਸਨਾਤਨੀ ਹਿੰਦੂ ਨੇ, ਸਨਾਤਨੀ ਸਿੱਖ ਨੇ, ਸੰਸਾਰੀ ਨੇ ਸਿਖਾਇਆ ਨਹੀਂ, ਉਹ ਸੰਸਾਰੀ ਨੇ। ਜਿਹੜਾ ਸਿੱਖ ਹੈ ਉਹ ਤਾਂ ਦੇਵਤਾ ਹੈ, ਦੇਵਤਾ ਕੌਣ ਹੁੰਦਾ, ਜਿਹਦੇ ਅੰਦਰ ਭੁੱਖ ਕੁਝ ਦੇਣ ਦੀ ਹੈ, ਮੰਗਣ ਦੀ ਭੁੱਖ ਨਹੀਂ ਹੈ, ਉਹਨੂੰ ਦੇਵਤਾ ਕਹਿੰਦੇ। ਦੇਵਤਾ ਉਸੇ ਕਹਿੰਦੇ ਆ ਜੋ ਦੇਤਾ ਹੀ ਹੈ, ਕੁਛ ਲੈਤਾ ਨਹੀਂ ਮੰਗਦਾ। ਅਸੀਂ ਤਾਂ ਮੰਗਦੇ ਹਾਂ, ਜੋ ਵੀ ਘੱਟੇ ਤੂੰ ਅਸੀਂ ਤਾਂ ਮੰਗਦੇ ਹਾਂ, ਦੇਵਤਾ ਮੰਗਦਾ ਨਹੀਂ ਹੁੰਦਾ, ਸਿੱਖ ਮੰਗਦਾ ਨਹੀਂ ਹੈ, ਕਿਉਂਕਿ ਸਿੱਖ ਦਾ ਗੁਰੂ ਮੰਗਦਾ ਨਹੀਂ, ਸਿੱਖ ਦਾ ਗੁਰੂ ਪਰਮੇਸ਼ਰ ਆ, ਮੰਗਦਾ ਨਹੀਂ, ਦੇਵਤਾ ਦਿੰਦਾ ਹੀ ਹੈ ਸਭ। ਸਿੱਖ ਦਾ ਗੁਰੂ ਕੌਣ ਹੈ? ਪਰਮੇਸ਼ਰ, ਉਹ ਮੰਗਦਾ ਨਹੀਂ। ਸਿੱਖ ਨੂੰ ਜਿਹੜੀ ਸਿੱਖਿਆ ਦਿੱਤੀ ਹੈ ਉਹ 'ਚ ਮੰਗਣ ਨੂੰ ਨਹੀਂ ਲਿਖਿਆ, ਉਹ ਜੇ ਕੀ ਮੰਗਿਆ ਉਹ ਚੀਜ਼ ਮੰਗੋ, ਤਾਂ ਇੱਕੇ ਮੰਗ ਨਾਨਕ ਜੇ ਤੇ ਭਰੇ ਭਰਾ। ਕਹਿੰਦੇ ਜੇ ਮੰਗਣਾ ਤਾਂ ਇੱਕੇ ਮੰਗ, ਉਹ ਕੀ ਮੰਗ ਜਿਹਦੇ ਤੂੰ ਭਵਸਾ ਦਰਬਾਰ ਹੋ ਜਾਵਾਂ, ਇੱਕੋ ਚੀਜ਼ ਮੰਗ ਜੇ ਮੰਗਣੀ ਹੈ, ਅੱਗੇ ਮੰਗਣ ਹਾਰੇ ਹਨ, ਇਹ ਆਣਾ ਹੈ ਜਿਹੜਾ ਮੰਗਣ ਹਾਰ ਹੈ, ਦੇਵਨ ਹਾਰ ਸੁਜਾਨਾ, ਸਾਰੀ ਗੱਲ ਜਾਣਦਾ ਉਹ। ਉਹ ਤਾਂ ਜੇ ਤੈਂ ਮੰਗਣਾ ਤਾਂ ਇੱਕ ਗੱਲ ਮੰਗ ਲੈ, ਕਿ ਉਹ ਮੈਨੂੰ ਚੀਜ਼ ਦੇ ਜਿਹਦੇ ਨਾਲ ਮੈਂ ਭਵਸਾ ਦਰਬਾਰ, ਨਾਨਕ ਮੰਗਦਾ ਨਾਮ ਦਾਨ ਕਿਰਪਾ ਕਰੋ ਹਰੇ। ਇਸ ਕਰਕੇ ਜੇ ਮੰਗਣਾ ਤਾਂ ਨਾਮ ਮੰਗ, ਹੋਰ ਨਾ ਕੁਛ ਮੰਗ। ਅਸੀਂ ਕੀ ਮੰਗਦੇ ਹਾਂ? ਸਿੱਖੀ ਮੰਗਦੇ ਹਾਂ, ਅਸੀਂ ਤਾਂ ਸਿੱਖੀ ਮੰਗਦੇ ਹਾਂ, ਸਿੱਖੀ ਸਾਡੇ ਕੋਲ ਹੈ ਨਹੀਂ ਤਾਂ ਮੰਗਦੇ ਹਾਂ, ਸਿੱਖੀ ਕਾਹਦੇ ਮੰਗਦੇ ਹਾਂ? ਜੇ ਹੈ ਸਿੱਖੀ ਕਿਉਂ ਮੰਗਦੇ ਹੋ? ਸਿੱਖੀ ਤੋਂ ਬਾਅਦ ਨਾ ਮੰਗੀਦਾ, ਅਜੇ ਸਿੱਖੀ ਵੀ ਹੈ ਨਹੀਂ ਤਾਂ ਮੰਗਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ। ਰੋਜ਼ ਅਰਦਾਸ ਮੰਗਦੇ ਨੇ ਸਿੱਖੀ ਦਾਨ, ਇਹਦਾ ਆਪਣਾ ਤੁਸੀਂ ਸਿੱਖ ਹੈ ਨਹੀਂ, ਇਹ ਪਹਿਲਾਂ ਸਿੱਖ ਹੈਗਾ, ਸਿੱਖੀ ਦਾਨ ਕਾਹਦੇ ਮੰਗਦਾ? ਨਾਮ ਦਾਨ ਮੁੱਕੇ, ਗੁਰਬਾਣੀ 'ਚ ਕਿੱਥੇ ਲਿਖਿਆ ਸਿੱਖੀ ਦਾਨ ਤੇ ਮੈਨੂੰ? ਕਿਹਨੇ ਬਣਾਈ ਅਰਦਾਸ? ਇਹ ਕਿਉਂ ਬਣਾਈ? ਪੂਰਖਾਂ ਨੇ ਬਣਾਈ, ਸਨਾਤਨੀਆਂ ਨੇ ਬਣਾਈ, ਜਿਹੜੀ ਚੀਜ਼ ਸਾਡੇ ਕੋਲ ਹੈ ਨਹੀਂ ਉਹੀ ਮੰਗਦੇ ਹਨ। ਤੁਸੀਂ ਕਿਵੇਂ ਕਹਿੰਦੇ ਅਸੀਂ ਸਿੱਖਾ ਸਿੱਖੀ ਦੇ ਆਧਾਰ ਮੰਗਦੇ ਹਾਂ? ਕੇਸਦਾਨ, ਕੇਸਦਾਨ ਮੰਗਣ ਵਾਲੀ ਚੀਜ਼ ਹੈ, ਕੇਸਦਾਨ ਵੀ ਵਿਕਣ ਵਾਲੀ ਚੀਜ਼ ਹੈ, ਕੇਸ ਤਾਂ ਬਣਾਉਂਦੇ ਨੇ ਲੋਕ।
ਸਹਿਜ ਭਾਏ ਮਿਲੀਏ ਸੁੱਖ ਹੋਵੇ, ਗੁਰਮੁਖੀ ਜਾਗੇ ਨੀਂਦ ਨਾ ਸੋਵੇ। ਸਹਿਜ ਭਾਏ ਮਿਲੀਏ ਸੁੱਖ ਹੋਵੇ,
ਸਹਿਜ ਭਾਏ ਮਿਲੀਏ
ਸੁੱਖ ਹੋਵੇ।
ਭਾਏ ਦਾ ਮਤਲਬ ਹੁੰਦਾ ਭੁੱਖ। ਇਹ ਸਹਿਜ ਭਾਏ ਦਾ ਮਤਲਬ ਹੈ, ਇੱਕ ਤਾਂ ਸਾਡੀ ਭੁੱਖ ਹੈ ਸੁਪਨੇ ਚੋਣ, ਭਾਏ ਦਾ ਮਤਲਬ ਭੁੱਖ ਹੁੰਦਾ। ਜਿੰਨਾ ਚਿਰ ਭਾਏ ਦਾ ਮਤਲਬ ਭੁੱਖ ਨਹੀਂ ਕਰਦੇ, ਗੁਰਬਾਣੀ ਦੇ ਅਰਥ ਫਿੱਟ ਆਏ ਨਹੀਂ ਸਾਨੂੰ, ਸਾਨੂੰ ਸਮਝ ਨਹੀਂ ਆ ਸਕਦੀ ਗੱਲ ਕੀ। ਜੋ ਸਾਨੂੰ ਚੰਗਾ ਲੱਗਦਾ ਉਹ ਅਸੀਂ ਸੋਚਦੇ ਉਹਦੇ ਬਾਰੇ, ਜੋ ਚੰਗਾ ਲੱਗਦਾ ਉਹਦੀ ਸਾਨੂੰ ਭੁੱਖ ਹੁੰਦੀ, ਮਾੜੀ ਚੀਜ਼ ਦੀ ਤਾਂ ਸਾਨੂੰ ਭੁੱਖ ਹੈ ਨਹੀਂ। ਹੁਣ ਪਹਿਲਾਂ ਸਾਨੂੰ ਦੁੱਖ ਦੀ ਭੁੱਖ ਨਹੀਂ, ਸੁੱਖ ਦੀ ਭੁੱਖ ਹੈ। ਭਾਵੇਂ ਗੱਲ ਗਲਤ ਹੈ, ਅਗਿਆਨਤਾ ਚ ਹੈ, ਦੁੱਖ ਸੁੱਖ ਦੀ ਜਿਹੜੀ ਭੁੱਖ ਹੈ ਸਹਿਜ ਭਾਏ ਦੀ, ਜਾਗਦੇ ਦੀ ਭੁੱਖ ਹੋਰ ਹੁੰਦੀ ਹੈ, ਅਗਿਆਨਤਾ ਚ ਭੁੱਖ ਹੋਰ ਹੁੰਦੀ ਹੈ, ਗਿਆਨ ਚ ਭੁੱਖ ਹੋਰ ਹੁੰਦੀ ਹੈ। ਬੱਚਾ ਅਗਿਆਨੀ ਹੈ, ਨਿਆਣਾ ਹੈ, ਉਹਦੀ ਭੁੱਖ ਹੋਰ ਹੈ। ਜਿੰਨਾ ਮਰਜ਼ੀ ਪੈਸੇ ਖਰਚੇ ਜਾਓ, ਜਿੰਨਾ ਮਰਜ਼ੀ ਬਾਜ਼ਾਰ ਚੋਂ ਸਭ, ਉਹਨੂੰ ਕੋਈ ਪਤਾ ਨਹੀਂ ਪੈਸੇ ਦੀ ਵੈਲਿਊ, ਜੇ ਮੁੱਕ ਗਏ ਕੀ ਹੋਊਗਾ, ਕਿੱਥੋਂ ਆਉਣਗੇ, ਕੋਈ ਮਤਲਬ। ਐਵੇਂ ਅਸੀਂ ਅਗਿਆਨਤਾ ਦੇ ਵਿੱਚ ਆਪਣੀ ਜੀਵਨ ਖਰਾਬ ਕਰੀ ਜਾਂਦੇ। ਜੀਵਨ ਦੀ ਜਿਹੜੀ ਪੂੰਜੀ ਹੈ, ਲਾਈਫ ਹੈ, ਲਾਈਫ ਹੈ ਪੂੰਜੀ ਹੈ ਸਾਡੀ, ਇਹਨੂੰ ਵੇਸਟ ਕਰੀ ਜਾਂਦੇ ਹਾਂ ਉਹਨਾਂ ਚੀਜ਼ਾਂ 'ਤੇ, ਜਿਵੇਂ ਬੱਚਾ ਖਿਡੌਣੇ 'ਤੇ ਵੀ ਕਰਦਾ। ਖੇਡਦੇ ਨਾ ਅਸੀਂ ਤਮਾਸ਼ਾ, ਦੇਖਣ ਨਹੀਂ ਆਏ, ਖੇਡਣ ਲੱਗ ਗਏ, ਦੇਖਣ ਆਏ ਤੇ ਖੇਡਣ ਲੱਗ ਗਏ। ਜਿਹੜੇ ਤਮਾਸ਼ਾ ਦੇਖਣ ਆਏ ਨੇ, ਖਿਡੌਣੇ ਨਹੀਂ ਖਰੀਦਦੇ, ਬਾਜ਼ਾਰ 'ਚ ਲੰਘ ਜਾਂਦੇ ਨੇ, ਦੇਖ ਲੈਂਦੇ ਨੇ ਖਿਡੌਣੇ ਬਾਜ਼ਾਰ 'ਚ ਪਏ, ਘਰ ਵੀ ਤਾਂ ਦੇਖਣਾ ਹੀ ਨਹੀਂ ਆ ਕੇ, ਉਹਨਾਂ 'ਤੇ ਪੈਸਾ ਨਹੀਂ ਖਰਚ ਕਰਦੇ, ਜੀਵਨ ਦਾ ਇੱਕ ਸਕਿੰਟ ਨਹੀਂ ਖਰਚ ਕਰਦੇ ਉਹਨਾਂ 'ਤੇ। ਜੀਵਨ ਦਾ ਸਕਿੰਟ ਉਸ ਚੀਜ਼ 'ਤੇ ਖਰਚ ਕਰਦੇ ਨੇ ਜਿਹੜੀ ਚੀਜ਼ ਸਾਡੇ ਨਾਲ ਜਾਣੀ ਹੈ। ਇੱਕ ਸੁੱਤਿਆਂ ਪਿਆਂ ਦੀ ਭੁੱਖ ਹੈ, ਇੱਕ ਜਾਗਦਿਆਂ ਦੀ ਭੁੱਖ, ਸੁਪਨੇ ਦੀ ਹੋਰ ਹੁੰਦੀ ਹੈ, ਸੁਪਨੇ ਦੀ ਦੁਨੀਆਂ ਦੀ ਭੁੱਖ ਹੋਰ ਹੁੰਦੀ ਹੈ, ਇੱਛਾ ਹੋਰ ਹੁੰਦੀ ਹੈ। ਜੇ ਜਾਗਦਾ ਹੈ ਤਾਂ ਭੁੱਖ ਹੋਰ ਹੁੰਦੀ, ਜਾਗਦੇ ਜਿੰਦੇ ਸਹਿਜ ਸਾਚੇ ਨਾਮ ਕੀ ਲਾਗਾ ਹੈ, ਉਹ ਲਾਗਾ ਭੁੱਖਾ ਹੋਣਾ ਹੈ ਜੀ। ਜੇ ਹੁਣ ਉਹਦੀ ਭੁੱਖ ਸਾਚੇ ਨਾਮ ਸੀ ਤਾਂ ਲਾਗਾ ਰਫ ਕਿਉਂ ਆਇਆ ਇਹਦੇ ਨਾਲ, ਉਹ ਤਾਂ ਜਾਗੇ ਤੇ ਭੁੱਖ ਲੱਗਣੀ ਹੈ, ਉਹ ਭੁੱਖ ਦਾ ਪੈਦਾ ਹੋਣਾ ਜਾਗਣ ਦੀ ਨਿਸ਼ਾਨੀ ਹੈ। ਐਂ ਕਹਿ ਲਓ ਜਾਏ, ਹੁਣ ਸਾਨੂੰ ਕਿਵੇਂ ਪਤਾ ਲੱਗੂ ਜਾਗਣ, ਅਸੀਂ ਤਾਂ ਹੁਣ ਜਾਗਦੇ ਬੰਦੇ ਵੀ ਅਸੀਂ ਜਾਗਦੇ ਹਾਂ, ਪਹਿਲਾਂ ਤਾਂ ਇਹ ਸੋਚਣ ਤੋਂ ਨਿਕਲਣਾ ਮੁਸ਼ਕਲ ਹੈ ਵੀ ਜਾਗਣਾ ਹੁੰਦਾ ਕੀ ਹੈ। ਜਾਗਦੇ ਤਾਂ ਅਸੀਂ ਹੈਗੇ ਹੀ ਹਾਂ, ਇਦੋਂ ਕੀ ਅਵਸਥਾ ਹੋ ਜੂ ਸਾਡੀ ਜਾਗਣ ਦੀ, ਸਧਾਰਨ ਆਦਮੀ ਦੇ ਦਿਮਾਗ 'ਚ ਗੱਲ ਨਹੀਂ ਆ ਸਕਦੀ, ਇਸੇ ਸਸ਼ੋਪੈਨ ਦੇ ਵਿੱਚੋਂ ਨਿਕਲੇ ਨਹੀਂ ਸਕਦਾ ਵੀ ਜਾਗਣਾ ਕੀ ਹੁੰਦਾ। ਜਾਗਣਾ ਜਾਗਣ ਡੀਕਾ ਹਰ ਕੀਰਤਨ ਮੈਂ ਜਾਗਣਾ, ਉਹ ਜਾਗਣਾ ਜਿਹੜਾ ਹਰ ਕੀਰਤਨ ਦੇ ਵਿੱਚ ਜਾਗਣਾ, ਗੁਰਬਾਣੀ ਨੂੰ ਸੁਣ ਕੇ ਜਿਹੜਾ ਜਾਗਣਾ ਨਾ, ਇਹਦੇ ਅਰਥ ਸੁਣ ਕੇ ਉਹਨੂੰ ਜਾਗਣਾ ਕਹਿੰਦੇ ਨੇ। ਗੁਰਬਾਣੀ ਦਾ ਜਸ ਸੁਣ ਕੇ ਸਮਝ ਕੇ ਜਿਹੜਾ ਜਾਗਣਾ, ਵੀ ਕੀ ਕਰਨ ਆਇਆ ਸੀ, ਕੀ ਕਰ ਰਿਹਾ, ਕੀ ਕਰਨਾ ਚਾਹੀਦਾ, ਫਿਰ ਭੁੱਖ ਬਦਲ ਜੂਗੀ, ਉਹ ਜਾਗਣ ਤੋਂ ਬਾਅਦ ਭੁੱਖ ਬਦਲ ਜੂਗੀ, ਉਹ ਕੀ ਹੋਊ, ਉਹ ਸਹਿਜ ਪਾਏ ਹੋਊ, ਉਸ ਨੂੰ ਸਹਿਜ ਪਾਏ ਕਹੇ, ਜੋਗੀ ਸਹਿਜ ਪਾਏ ਹੈ ਜੀ। ਜੇ ਸਹਿਜ ਭੁੱਖ ਜੋਗੀਆਂ ਦੇ ਘਰ ਹੁੰਦੀ ਜਾਗਰਤ ਅਵਸਥਾ ਦੀ, ਤਾਂ ਸਮਾਧੀ ਕਿਉਂ ਲਾਉਂਦੇ, ਉਹ ਤਾਂ ਰਿਜ਼ਲਟ ਦਾ ਉਹ ਨਿਕਲਦਾ ਨਹੀਂ, ਪ੍ਰਾਪਤੀ ਦਾ ਕੁਛ ਹੈ ਨਹੀਂ, ਉਹ ਲਕੀਰ ਨੂੰ ਪਿੱਟੀ ਜਾਂਦੇ ਨੇ, ਲਕੀਰ ਦੇ ਫਕੀਰ ਨੇ ਜਿਹੜੇ ਉਹਨਾਂ ਦੇ ਗੁਰੂ ਤੇ, ਉਹਨਾਂ ਨੂੰ ਕਿਹੜਾ ਕੁਛ ਮਿਲਿਆ ਸੀ, ਮਿਲਿਆ ਉਹਨਾਂ ਨੂੰ ਵੀ ਕੁਛ ਨਹੀਂ ਸੀ, ਮਿਲੀ ਸੀ ਕੀ ਮਿਲੀ ਸੀ, ਸੰਸਾਰੀ ਇੱਜ਼ਤ ਮਿਲੀ ਸੀ, ਲੋਕਾਂ 'ਚ ਇੱਜ਼ਤ ਮਿਲੀ ਸੀ ਕਿ ਇਹ ਮਹਾਨ ਪੁਰਸ਼ ਨੇ, ਉਹ ਜਿਹੜੀ ਇੱਜ਼ਤ ਸੀ ਉਸੇ ਦਾ ਨਸ਼ਾ ਸੀ, ਹੋਰ ਕੁਛ ਦੁਨੀਆਂ ਦੀਆਂ ਵਡਿਆਈਆਂ ਅੱਗੀ ਸਿਰਦੀ ਜਾੜ ਹੈ ਵੀ ਨਹੀਂ ਕਿਹਾ ਹੋਇਆ, ਬੜੇ ਬੜੇ ਹਿਲਾ ਕੇ ਰੱਖਦੇ ਦੁਨੀਆਂ ਦੀ ਵਡਿਆਈ ਨੇ। ਗੋਰਖਨਾਥ ਵਰਗਿਆਂ ਦਾ ਜੀਵਨ ਖਰਾਬ ਹੋ ਗਿਆ, ਮਿਲਿਆ ਕੁਛ ਨਹੀਂ, ਬਸ ਵਡਿਆਈ ਚ ਰਹਿ ਗਿਆ। ਰਾਜੇ ਦੀ ਔਰ ਪ੍ਰਪੰਚੀ ਦੀ, ਧਾਰਮਿਕ ਆਦਮੀ ਜਿਹੜਾ ਪ੍ਰਪੰਚੀ ਹੁੰਦਾ, ਇੱਕੋ ਹੀ ਭੁੱਖ ਹੁੰਦੀ ਹੈ, ਸੰਸਾਰੀ ਵਡਿਆਈ। ਰਾਜਾ ਵਿਸ਼ਨੂੰ ਦਾ ਅਵਤਾਰ ਹੈ, ਉਹ ਸ਼ਿਵ ਦਾ ਅਵਤਾਰ ਹੈ, ਦੋਵੇਂ ਅਵਤਾਰ ਗਏ, ਦੋਹੀ ਵਿਚਾਰਧਾਰਾਵਾਂ ਨੇ ਹਿੰਦੁਸਤਾਨ ਦੀ, ਦੋਹੀ ਗੁਰੂ ਨੇ, ਦੋਹਾਂ ਦੀ ਜੀਵਨ ਵਿਕਾਰ ਚਲਾਏਗਾ। ਵਿਚਾਲੇ ਵਾਲਾ ਕੌਣ ਹੈ? ਵਿਚਾਲੇ ਵਾਲੇ ਭਗਤ ਨੇ, ਇਹ ਵੀ ਭਗਤ, ਇਹ ਰਾਜੇ ਵੀ ਨੇ, ਜੋਗੀ ਵੀ ਨੇ। ਇਹ ਜੋਗੀ ਰਾਜੇ ਨੀ, ਜਿਹੜਾ ਸੰਸਾਰ ਦਾ ਰਾਜਾ ਉਹ ਜੋਗੀ ਨੀ, ਦੇਖੋ ਦੋਵੇਂ ਨੀ ਹੈ। ਉਹ ਕਹਿੰਦਾ ਮੈਂ ਜੋਗੀ ਨੀ, ਮੈਂ ਰਾਜਾ, ਜੋਗੀ ਕਹਿੰਦਾ ਮੈਂ ਰਾਜਾ ਨੀ, ਮੈਂ ਜੋਗੀ ਹਾਂ। ਭਗਤ ਰਾਜਾ ਵੀ ਹੈ, ਜੋਗੀ ਵੀ ਹੈ, ਦੋਵੇਂ ਗੁਣ ਨੇ ਉਹਦੇ ਵਿੱਚ। ਰਾਜਾ ਅਵਿਨਾਸ਼ੀ ਰਾਜ, ਸੰਸਾਰੀ ਰਾਜ ਨਹੀਂ, ਅਵਿਨਾਸ਼ੀ ਰਾਜ। ਜੋਗੀ ਦਾ ਮਤਲਬ ਜੁੜਿਆ ਹੋਇਆ ਆਪਣੇ ਆਪ ਚ ਇੱਕ ਸਭ ਸੂਰਤ, ਸਾਬਤ ਸੂਰਤ ਹੈ, ਤਾਂ ਹੀ ਅਵਿਨਾਸ਼ੀ ਰਾਜ। ਨਰਪਤ ਸਿੰਘ ਦਾ ਸੋਇਆ ਸੀ, ਜਾਗ ਪਿਆ ਉੱਥੇ, ਜਦ ਜਾਗਿਆ ਤਾਂ ਰਾਜਾ ਮਹਿਸੂਸ ਕਰਦਾ ਆਪਣੇ ਆਪ ਨੂੰ, ਅਨੁਭਵ ਕਰਦਾ ਰਾਜਾ ਹੀ ਆ ਮੈਂ, ਜਾਗਿਆ ਸੁੱਤਾ ਪਿਆ ਭੁਖਾਰੀ ਹੈ, ਸੁਪਨਾ ਕਰਕੇ ਭੁਖਾਰੀ ਸੀ ਇਹ ਤਾਂ, ਜਦ ਜਾਗਿਆ ਫਿਰ ਤਾਂ ਰਾਜਾ ਹੀ ਸੀ। ਜੋਗੀ ਕਿਹਦੇ ਨਾਲ ਹੋਇਆ? ਜੋਗੀ ਹੋਇਆ ਦਰਬਾਰ ਸਾਰਿਆਂ ਨਾਲ ਜੁੜ ਗਿਆ, ਸੱਚਖੰਡ ਨਾਲ ਸਾਰਿਆਂ ਨਾਲ ਜੁੜ ਗਿਆ, ਜਿੱਥੇ ਬੈਠਾ ਸੀ ਉੱਥੇ ਤਾਂ ਨਹੀਂ ਜੁੜੇ, ਸੁੱਤੇ ਪਏ ਸੁਪਨੇ ਵਿੱਚ, ਆ ਸੁਪਨੇ ਵਿੱਚ ਚੱਲੋ। ਜਿਹੜਾ ਅਚੇਤ ਕਹਿੰਦੇ ਨੇ, ਅੰਤਰਾਤਮਾ ਅਚੇਤ ਹੈ, ਉਹ ਇਸ ਕਰਕੇ ਕਹਿੰਦੇ ਨੇ ਸੱਚਖੰਡ ਵੱਲੋਂ ਅਚੇਤ ਹੈ ਅੰਤਰਾਤਮਾ ਜਿਹੜੀ ਹੈ, ਸੰਸਾਰ ਵੱਲੋਂ ਅਚੇਤ ਨਹੀਂ ਹੈ। ਇੱਥੇ ਤਾਂ ਸੁਚੇਤ ਹੈ, ਸਾਹ ਲੈਂਦੀ ਹੈ, ਸਾਹ ਲੈਣਾ ਬੰਦ ਕਰ ਦੋਵੇ, ਦਿਨ ਰਾਤ ਸਾਹ ਹੋ ਗਿਆ। ਸਤਿਗੁਰ ਜਾਗਦਾ ਹੈ, ਜਾਗਦਾ ਤੇ ਬਹੁਤ, ਪਰ ਸੰਸਾਰ ਚ ਜਾਗਦਾ ਹੈ, ਸਰੀਰ ਨੂੰ ਬਚਾਉਣ ਵਾਸਤੇ ਜਾਗਦਾ ਹੈ, ਉਧਰੋਂ ਸੁੱਤਾ ਪਿਆ ਸੱਚਖੰਡ। ਜੇ ਉੱਧਰ ਜਾਗਦਾ ਹੁੰਦਾ ਫਿਰ ਇਹਦਾ ਲੋੜ ਕੀ ਸੀ ਸਰੀਰ ਦੀ? ਮਨ ਕਰਕੇ ਜਾਗਣਾ, ਮਨ ਕਰਕੇ ਸੌਣਾ, ਜਿਉਂਦਾ ਹੈਗਾ ਜਾਗਦਾ ਨਹੀਂ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਜਿਉਂਦਾ ਰਹਿੰਦਾ ਹਰ ਵਕਤ, ਜਾਗਦਾ ਨਹੀਂ ਹਰ ਵਕਤ ਰਹਿੰਦਾ। ਜਿਉਂਦਾ ਹੋਣਾ ਹੋਰ ਗੱਲ ਹੈ, ਜਾਗਦਾ ਹੋਣਾ ਹੋਰ ਗੱਲ ਹੈ। ਜਾਗਦਾ ਮਨ ਦੇ ਲੈਵਲ ਤੇ, ਕੋਈ ਵੀ ਸੌਂਦਾ ਮਨ ਦੇ ਲੈਵਲ ਤੇ, ਜਿਉਂਦਾ ਚਿੱਤ ਦੇ ਲੈਵਲ ਤੇ, ਜਿਉਂਦਾ ਨਹੀਂ ਮਨ ਦੇ ਲੈਵਲ ਤੇ। ਕੋਈ ਮਨ ਦੇ ਲੈਵਲ ਦਾ ਝੂਠਾ ਜੀਵਨ, ਆਹ ਜੀਵਨ ਹੈ ਮਨ ਦੇ ਲੈਵਲ ਦਾ, ਸਰੀਰ ਵਾਲਾ ਮਨ ਦੇ ਲੈਵਲ ਦਾ ਜਿਹੜਾ ਜੀਵਨ ਹੈ ਸਰੀਰ, ਇੱਥੇ ਸੁਪਨੇ ਦਾ ਜੀਵਨ, ਬੰਦੇ ਲੈਵਲ ਦਾ ਜੀਵਨ ਸੁਪਨੇ ਦਾ ਜੀਵਨ ਹੈ ਕੇਵਲ। ਮਨ ਸੁਪਨੇ ਚ ਇੰਡੀਪੈਂਡੈਂਟ ਹੁੰਦਾ ਨਹੀਂ ਤਾਂ ਇੰਡੀਪੈਂਡੈਂਟ ਹੈ ਜੀ, ਬਵਾਸੀ ਰਾਜਾ ਹੋਣੇ ਆ ਨਾ, ਬਵਾਸੀ ਰਾਜਾ ਕਿੱਥੇ ਹੁਣ ਬਵਾਸੀ ਇੰਡੀਪੈਂਡੈਂਟ ਹੁੰਦਾ ਨਾ, ਆਪਣੇ ਆਪ ਨੂੰ ਸਮਝਦਾ ਹੁੰਦਾ, ਚਾਹੇ ਇੰਡੀਪੈਂਡੈਂਟ ਨਹੀਂ ਹੁੰਦਾ, ਮਨ ਤਾਂ ਹੁੰਦਾ ਬਾਕੀ ਹੈ, ਡਕੈਤ ਹੈ ਬਾਕੀ ਹੈ, ਇਹਦਾ ਬਾਕੀ ਹੈ ਡਕੈਤ ਹੈ, ਸਾਰੇ ਕਾਨੂੰਨ ਤੋੜਦਾ, ਸਰਕਾਰ ਦਾ ਕਾਨੂੰਨ ਨਹੀਂ ਮੰਨਦਾ, ਪਾਣਾ ਨਹੀਂ ਮੰਨਦਾ, ਇਹ ਬਾਕੀ ਹੈ, ਬਾਕੀ ਨਹੀਂ ਕਾਨੂੰਨ ਮੰਨਦੇ ਹੁੰਦੇ ਸਰਕਾਰ ਦਾ। ਆਕੀ ਹੈ ਕਲਬਾਂ ਪੋਸਣ, ਆਕੀਆਂ ਆਕੀਆਂ ਦਰਬਾਰ ਤੋਂ ਦਰਗਾਹ ਤੋਂ ਆਕੀ ਖਾਧਾ ਹੈ ਸੁਪਨੇ ਕਰਕੇ, ਆਕੀ ਹੋਇਆ ਭਾਵੇਂ ਆਕੀ ਹੈ ਨਹੀਂ, ਰਹਿਣਾ ਵਿੱਚ ਹੀ ਹੈ, ਪਰ ਆਕੀ ਬਣਦਾ ਆਪਣੇ ਆਪ।